ਖੁਦਾਵੰਦ ਦੇ ਜਲਾਲੀ ਨਾਮ 'ਚ ਸਾਰਿਆਂ ਦੀ ਸਲਾਮਤੀ ਹੋਵੇ ਅੱਜ ਦੀ ਇਸ ਖੂਬਸੂਰਤ ਸੁਬਾਹ 'ਚ, ਅਤੇ ਖੁਦਾਵੰਦ ਦਾ ਇਤਮਨਾਨ ਅਤੇ ਫਜ਼ਲ ਅਤੇ ਬਰਕਤ ਤੁਹਾਨੂੰ ਸਾਰਿਆਂ ਨੂੰ ਹਾਸਲ ਹੁੰਦੀ ਰਹੇ। ਅਤੇ ਅਸੀਂ ਖੁਦਾ ਦੇ ਕਲਾਮ 'ਚੋਂ ਸਿੱਖਾਂਗੇ, ਜਿਸ ਤਰ੍ਹਾਂ ਕਿ ਅਸੀਂ ਸਿੱਖ ਰਹੇ ਹਾਂ ਇਫਸੀਓਂ ਦੇ ਖਾਤ ਦੇ ਵਿੱਚੋਂ। ਅਸੀਂ ਕੱਲ੍ਹ ਪਰਸੋਂ ਕੱਲ੍ਹ ਆਪਣੀ ਇੱਕ ਆਇਤ ਮੁਕੰਮਲ ਕੀਤੀ ਆ, ਜਿਹਦੇ ਵਿੱਚੋਂ ਅਸੀਂ ਬਹੁਤ ਖੂਬਸੂਰਤ ਗੱਲਾਂ ਸਿੱਖੀਆਂ ਆਪਣੀ ਤਰਬੀਅਤ ਅਤੇ ਨਸੀਹਤ ਲਈ। ਅੱਜ ਮੈਂ ਚਾਹੁੰਦਾ ਮੇਰੇ ਨਾਲ ਤੁਸੀਂ ਕੱਢੋ ਨਹਿਨਾਮੇ 'ਚੋਂ ਇਫਸੀਓਂ ਦੇ ਨਾਮ ਪਾਲੂਸ ਰਸੂਲ ਦਾ ਖਾਤ, ਉਹਦਾ ਪਹਿਲਾ ਬਾਪ, ਉਹਦੀ ਦੋ ਆਇਤ ਅਸੀਂ ਪੜ੍ਹਾਂਗੇ ਅਤੇ ਇਹਦੇ ਵਿੱਚੋਂ ਚੰਦ ਇੱਕ ਗੱਲਾਂ ਅਸੀਂ ਸਿੱਖਾਂਗੇ। ਅਤੇ ਇਸ ਤੋਂ ਪਹਿਲੇ ਕਿ ਅਸੀਂ ਇਸ ਆਇਤ ਨੂੰ ਪੜ੍ਹੀਏ, ਮੈਂ ਤੁਹਾਨੂੰ ਦੁਬਾਰਾ ਫਿਰ ਯਾਦ ਦਿਲਾਉਣਾ ਚਾਹੁੰਦਾ ਵਾਂ ਕਿ ਪਾਲੂਸ ਰਸੂਲ ਜਦੋਂ ਇਹ ਖਤ ਲਿਖ ਰਿਹਾ ਸੀ ਉਹ ਕੈਦ ਦੀ ਹਾਲਤ ਦੇ ਵਿੱਚ ਸੀ। ਉਹ ਕੈਦੀ ਕੀਤਾ ਹੋਇਆ ਸੀ। ਉਹਦਾ ਜੁਰਮ ਕੀ ਸੀ? ਖੁਦਾਵੰਦ ਯਿਸੂ ਮਸੀਹ ਦੀ ਤਾਲੀਮ ਦੇਣਾ, ਖੁਦਾਵੰਦ ਯਿਸੂ ਮਸੀਹ ਦੀ ਖੁਸ਼ਖਬਰੀ ਦੁਨੀਆਂ ਦੇ ਬਹੁਤ ਸੇ ਇਲਾਕਿਆਂ 'ਚ ਪਹੁੰਚਾਉਣਾ। ਅਤੇ ਉਹਨਾਂ ਲੋਕਾਂ ਦੀ ਨਜ਼ਰ ਦੇ ਵਿੱਚ ਇਹ ਜੁਰਮ ਸੀ ਜਿਹੜੇ ਨਹੀਂ ਚਾਹੁੰਦੇ ਸੀ ਕਿ ਉਹਨਾਂ ਦੇ ਖੁਦਾ ਨੂੰ ਝੂਠਾ ਠਹਿਰਾਇਆ ਜਾਵੇ। ਅਤੇ ਮਜ਼ਹਬੀ ਰਹਿਨਮਾਵਾਂ ਨੇ, ਜਿਸ ਤਰ੍ਹਾਂ ਦੇ ਯਹੂਦੀਆਂ ਨੇ, ਰੋਮੀਆਂ ਨੇ ਮੇਲ ਮਿਲਾ ਕੇ ਪਾਲੂਸ ਰਸੂਲ ਦੀ ਮੁਖਾਲਫਤ ਕੀਤੀ ਅਤੇ ਉਹਨੂੰ ਜੇਲ੍ਹ ਦੇ ਵਿੱਚ ਸਟਵਾ ਦਿੱਤਾ। ਖਾਸ ਕਰ ਪਾਲੂਸ ਰਸੂਲ ਨੂੰ ਡੰਡੇ ਵੱਜੇ, ਪਾਲੂਸ ਰਸੂਲ ਨੂੰ ਅਤੇ ਸਲਾਸ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ, ਇਸ ਵਜ੍ਹਾ ਤੋਂ ਕਿਉਂਕਿ ਇੱਕ ਵਕਤ ਦਾ ਵਾਕਿਆ ਵਾ, ਪਾਲੂਸ ਅਤੇ ਸਲਾਸ ਜਾ ਰਹੇ ਸੀ ਅਤੇ ਇੱਕ ਆਦਮੀ ਸੀ, ਉਹਨੇ ਬਦਰੂ ਰੱਖੀ ਹੋਈ ਸੀ ਜਿਹੜੀ ਲੋਕਾਂ ਦਾ ਹਾਲ ਦੱਸਦੀ ਹੁੰਦੀ ਸੀ ਅਤੇ ਉਹ ਲੋਕਾਂ ਕੋਲ ਪੈਸੇ ਠੱਗਦਾ ਹੁੰਦਾ ਸੀ। ਅਤੇ ਪਾਲੂਸ ਰਸੂਲ ਦੇ ਪਿੱਛੇ ਉਹ ਬਦਰੂ ਜਿਹਦੇ ਵਿੱਚ ਔਰਤ ਦੇ ਵਿੱਚ ਸੀ, ਉਹ ਚਲਾ ਚਲਾ ਕੇ ਕਹਿਣ ਲੱਗ ਪਈ, ਹਾਂ ਇਹ ਖੁਦਾ ਦੇ ਬੰਦੇ ਆ, ਹਾਂ ਇਹ ਖੁਦਾ ਦੇ ਬੰਦੇ ਆ। ਅਤੇ ਅੱਕ ਕੇ ਪਾਲੂਸ ਰਸੂਲ ਨੇ ਉਹਨੂੰ ਝਿੜਕਿਆ ਅਤੇ ਉਹ ਰੂਹ ਭੱਜ ਗਈ। ਅਤੇ ਜਿਸ ਬੰਦੇ ਦੀ ਬਦਰੂ ਸੀ ਉਹ ਪਰੇਸ਼ਾਨ ਹੋ ਗਿਆ, ਉਹਨੇ ਕਿਹਾ ਕਿ ਮੇਰਾ ਤੇ ਕਾਰੋਬਾਰ ਠੱਪ ਹੋ ਗਿਆ। ਉਹਨੇ ਕੀ ਕੀਤਾ, ਪਾਲੂਸ ਦੀ ਜਾ ਕੇ ਕੀ ਕਰਤੀ, ਸ਼ਿਕਾਇਤ ਕਰਤੀ ਤੇ ਝੂਠ ਬੋਲਿਆ ਕਿ ਇਹ ਸਾਡੇ ਖੁਦਾ ਦੀ ਬਦਨਾਮੀ ਕਰਦਾ ਵਾ ਤੇ ਇੱਕ ਨਏ ਖੁਦਾ ਦੀ ਤਾਲੀਮ ਸਾਨੂੰ ਦੇਣ ਦਿਆ। ਇਸ ਬਾਇਸ ਉਹਨਾਂ ਨੇ ਪਾਲੂਸ ਨੂੰ ਤੇ ਸਲਾਸ ਨੂੰ ਜੇਲ੍ਹ ਚ ਪਾ ਦਿੱਤਾ। ਸੋ ਅੱਜ ਅਸੀਂ ਦੂਸਰੀ ਆਇਤ ਚੋਂ ਸਿੱਖਾਂਗੇ ਤੇ ਪਾਲੂਸ ਰਸੂਲ ਨੇ ਜੇਲ੍ਹ ਦੇ ਵਿੱਚ ਇਹ ਖਤ ਲਿਖਿਆ ਵਾ ਕਿਸ ਲਈ, ਕਿ ਇਮਾਨਦਾਰ, ਜਿਹੜੇ ਉਸ ਵਕਤ ਦੇ ਇਮਾਨਦਾਰ ਯਾਨੀ ਕਿ ਇਫਸਸ ਸ਼ਹਿਰ ਇਫਸਸ ਦੇ ਰਹਿਣ ਵਾਲੇ ਇਮਾਨਦਾਰ ਸੀ ਉਹਨਾਂ ਲਈ, ਤੇ ਅੱਜ ਜਿਹੜੇ ਤੁਸੀਂ ਨਏ ਕ੍ਰਿਸਚਨ ਕਲੋਨੀ ਦੇ ਇਮਾਨਦਾਰ ਹੋ, ਤੁਹਾਡੇ ਲਈ ਤੇ ਮੇਰੇ ਲਈ ਜਿੱਥੇ ਵੀ ਦੁਨੀਆਂ 'ਚ ਪੜਿਆ ਜਾਂਦਾ ਉਹਨਾਂ ਲਈ ਤਰਬੀਅਤ ਤੇ ਨਸੀਹਤ ਤੇ ਹੌਸਲਾ ਅਫਜ਼ਾਈ ਲਈ ਲਿਖਿਆ ਗਿਆ ਵਾ। ਸੋ ਦੂਸਰੀ ਆਇਤ 'ਚ ਇਸ ਤਰ੍ਹਾਂ ਕੁਛ ਲਿਖਿਆ ਵਾ, ਇਫਸੀਓਂ ਕੇ ਨਾਮ ਪਾਲੂਸ ਰਸੂਲ ਕਾ ਖਤ ਉਸਕਾ ਪਹਿਲਾ ਬਾਪ ਉਸਕੀ ਦੋ ਆਇਤ। ਪਹਿਲੀ ਆਇਤ ਤੋਂ ਪੜਾਂਗਾ ਤੁਹਾਡੇ ਲਈ, ਪਾਲੂਸ ਕੀ ਤਰਫ ਸੇ ਜੋ ਖੁਦਾ ਕੀ ਮਰਜ਼ੀ ਸੇ ਮਸੀਹ ਯਸੂ ਕਾ ਰਸੂਲ ਹੈ, ਉਨ ਮਕਸੋਂ ਕੇ ਨਾਮ ਜੋ ਇਫਸਸ ਮੇ ਹੈ ਔਰ ਮਸੀਹ ਯਸੂ ਮੇ ਇਮਾਨਦਾਰ ਹੈ। ਦੂਸਰੀ ਆਇਤ, ਹਮਾਰੇ ਬਾਪ ਖੁਦਾ ਔਰ ਖੁਦਾਵੰਦ ਯਸੂ ਮਸੀਹ ਕੀ ਤਰਫ ਸੇ ਤੁਮੇ ਫਜ਼ਲ ਔਰ ਇਤਮਨਾਨ ਹਾਸਲ ਹੋਤਾ ਰਹੇ। ਖੁਦਾਵੰਦ ਆਪਕੋ ਬੜੀ ਬਰਕਤ ਦੇ ਇਸ ਕਲਾਮ ਕੇ ਵਸੀਲਾ ਸੇ। ਇੱਥੇ ਪਾਲੂਸ ਰਸੂਲ ਉਹਨਾਂ ਨੂੰ ਸਲਾਮ ਪੇਸ਼ ਕਰਦਾ ਪਿਆ ਵਾ ਜਿਨ੍ਹਾਂ ਨੂੰ ਖਤ ਲਿਖਦਾ ਪਿਆ, ਤੇ ਖਤ ਕਿਨ੍ਹਾਂ ਨੂੰ ਲਿਖਦਾ ਪਿਆ? ਇਫਸੀਓਂ ਦੇ ਇਮਾਨਦਾਰਾਂ ਨੂੰ। ਜਿਵੇਂ ਮਿਸਾਲ ਦੇ ਤੌਰ ਤੇ ਅੱਜ ਸਵੇਰ ਮੈਂ ਤੁਹਾਡੇ ਨਾਲ ਗੁਫ਼ਤਗੂ ਸ਼ੁਰੂ ਕਰਨ ਤੋਂ ਪਹਿਲੇ ਕੀ ਕੀਤਾ ਵਾ ਕਿ ਤਮਾਮ ਭੈਣ ਭਰਾਵਾਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ ਮੇਰੀ ਤਰਫੋਂ ਸਲਾਮਤੀ ਕਬੂਲ ਹੋਵੇ। ਯਾਨੀ ਕਿ ਸਲਾਮ ਭੇਜਿਆ ਗਿਆ, ਲੇਕਿਨ ਭੇਜਣ ਵਾਲਿਆਂ ਤੇ ਭੇਜਿਆ ਕਿਹਨਾਂ ਤੇ ਗਿਆ? ਤੁਹਾਡੇ ਤੇ। ਇਸੇ ਤਰ੍ਹਾਂ ਪਾਲੂਸ ਨੇ ਜੇਲ੍ਹ 'ਚ ਜਦੋਂ ਖਤ ਲਿਖਿਆ ਉਹਨੇ ਸਲਾਮ ਭੇਜਿਆ ਇਫਸੀਓਂ ਦੇ ਰਹਿਣ ਵਾਲੇ ਲੋਕਾਂ ਲਈ। ਤੇ ਕਿਵੇਂ ਕਿਹਾ ਉਹਨੇ? ਸਭ ਤੋਂ ਪਹਿਲੇ ਉਹਨੇ ਰਿਸ਼ਤਾ ਜ਼ਾਹਰ ਕੀਤਾ ਵਾ ਇਮਾਨਦਾਰਾਂ ਦਾ। ਜਿਵੇਂ ਮਿਸਾਲ ਦੇ ਤੌਰ ਤੇ ਅਗਰ ਮੈਂ ਜਾਂ ਬਾਈ ਤਾਹਰ ਭੱਜੇ ਭੱਜੇ ਆਉਂਦੇ ਆ ਤੇ ਕੋਈ ਅਜਨਬੀ ਬੰਦਾ ਖੜੋਤਾ ਵਾ ਤੇ ਉਸਤਾਦ ਉਹਨਾਂ ਨੂੰ ਬਾਈ ਤਾਹਰ ਆਣ ਕੇ ਕਹਿੰਦਾ, ਅਬੂ ਜੀ ਫਲਾਂ ਕੰਮ ਵਾ, ਅਬੂ ਜੀ ਫਲਾਂ ਦਾ ਸੁਨੇਹਾ ਆ, ਤੇ ਤੀਸਰਾ ਬੰਦਾ ਜਾਣ ਜਾਏਗਾ ਕਿ ਬਾਈ ਤਾਹਰ ਦਾ ਤੇ ਉਸਤਾਦ ਉਹਨਾਂ ਦਾ ਰਿਸ਼ਤਾ ਕੀ ਆ, ਕਿਉਂਕਿ ਬਾਈ ਤਾਹਰ ਨੇ ਆਪਣੇ ਮੂੰਹੋਂ ਕਿਹਾ ਅਬੂ ਜੀ। ਇਸੇ ਤਰ੍ਹਾਂ ਪਾਲੂਸ ਉਸੂਲ ਵੀ ਇਸ ਗੱਲ ਨੂੰ ਸ਼ੁਰੂ ਕਰਦਿਆਂ ਹੋਇਆ ਕਹਿੰਦਾ, ਹਮਾਰੇ ਬਾਪ ਖੁਦਾ। ਇੱਥੇ ਸਾਡਾ ਰਿਸ਼ਤਾ ਜ਼ਾਹਰ ਕੀਤਾ ਗਿਆ ਵਾ ਖੁਦਾ ਦੇ ਨਾਲ। ਰਿਸ਼ਤਾ ਜਿਸਮਾਨੀ ਨਹੀਂ ਬਲਕਿ ਰੂਹਾਨੀ ਰਿਸ਼ਤਾ ਵਾ, ਤੇ ਕਿਹਦੇ ਨਾਲ? ਖੁਦਾ ਬਾਪ ਦੇ ਨਾਲ, ਜਿਹੜਾ ਸੋਚੋ ਜਿਹਨੇ ਆਸਮਾਨ ਜ਼ਮੀਨ ਉਹਦੇ ਹਰ ਇੱਕ ਪਰਿੰਦੇ ਨੂੰ ਹਰ ਇੱਕ ਚਰਿੰਦ ਨੂੰ ਹਰ ਇੱਕ ਫਿਰਨ ਤੁਰਨ ਵਾਲੇ ਜਾਨਵਰ ਨੂੰ ਜ਼ਮੀਨ ਨੂੰ ਪਾਣੀ ਨੂੰ ਬਰਫ਼ ਨੂੰ ਸੂਰਜ ਨੂੰ ਚਾਂਦ ਸਿਤਾਰੇ ਨੂੰ ਪੂਰੀ ਕਾਇਨਾਤ ਨੂੰ ਜਿਹਨੇ ਬਣਾਇਆ ਖੁਦਾ ਨੇ, ਉਹ ਖੁਦਾ ਦੇ ਨਾਲ ਸਾਡਾ ਤਲਕ ਕੀ ਆ? ਬੇਟੇ ਦਾ ਤੇ ਬਾਪ ਦਾ, ਬੇਟੀ ਦਾ ਤੇ ਬਾਪ ਦਾ। ਤੇ ਪਾਲੂਸ ਰਸੂਲ ਕਹਿੰਦਾ, ਇਮਾਨਦਾਰੋ ਮੈਂ ਤੁਹਾਨੂੰ ਸਲਾਮ ਭੇਜਦਾ ਵਾਂ ਖੁਦਾ ਬਾਪ ਦੇ ਨਾਮ ਤੋਂ ਜਿਹੜਾ ਸਾਡਾ ਬਾਪ ਆ, ਜਿਹਦੇ ਵਸੀਲੇ ਨਾਲ ਸਾਨੂੰ ਬਰਕਤਾਂ, ਜਿਹਦੇ ਵਸੀਲੇ ਨਾਲ ਸਾਨੂੰ ਰਹਿਮਤਾਂ, ਜਿਹਦੇ ਵਸੀਲੇ ਨਾਲ ਸਾਨੂੰ ਖੁਸ਼ਹਾਲੀ, ਜਿਹਦੇ ਵਸੀਲੇ ਨਾਲ ਸਾਨੂੰ ਸਿਹਤਮੰਦੀ, ਜਿਹਦੇ ਵਸੀਲੇ ਨਾਲ ਸਾਨੂੰ ਬਹਿਬੂਦੋ ਬਾਦ ਸਾਰੀ ਕੁਛ ਮਿਲਦਾ ਵਾ। ਇੱਥੇ ਕੀ ਕਿਹਾ ਗਿਆ ਵਾ? ਰਿਸ਼ਤਾ। ਇਹ ਸਾਡਾ ਇਮਾਨਦਾਰਾਂ ਦਾ ਰਿਸ਼ਤਾ ਵਾ। ਬਾਈਬਲ ਮੁਕੱਦਸ ਇਹ ਅਨੋਖਾ ਰਿਸ਼ਤਾ ਵਾ ਇਨਸਾਨ ਦਾ ਤੇ ਖੁਦਾ ਦਾ। ਵਾਹਦ ਬਾਈਬਲ ਮੁਕੱਦਸ ਆ ਐਸਾ ਅਨੋਖਾ ਰਿਸ਼ਤਾ ਪੇਸ਼ ਕਰਦੀ ਆ ਜਿਹੜਾ ਕਿ ਔਰ ਕੋਈ ਵੀ ਬੜੇ ਦਲੇਰੀ ਦੇ ਨਾਲ ਨਹੀਂ ਕਹਿੰਦਾ। ਕੋਈ ਵੀ ਹੋਰ ਨਹੀਂ ਕਹਿੰਦਾ ਦਲੇਰੀ ਦੇ ਨਾਲ ਕਿ ਖੁਦਾ ਦੇ ਨਾਲ ਸਾਡਾ ਐਸਾ ਰਿਸ਼ਤਾ ਹੈਗਾ। ਅੱਜ ਦੁਨੀਆਂ ਦੇ ਵਿੱਚ ਬਹੁਤ ਸੇ ਨਜ਼ਰੀਏ ਪਾਏ ਜਾਂਦੇ, ਦੁਨੀਆਂ 'ਚ ਬਹੁਤ ਸੀਆਂ ਸੋਚਾਂ ਪਾਈ ਜਾਂਦੀਆਂ। ਦੁਨੀਆਂ ਕਹਿੰਦੀ ਕਿ ਇਨਸਾਨ ਦਾ ਤੇ ਖੁਦਾ ਦਾ ਰਿਸ਼ਤਾ ਕੀ ਆ? ਇੱਕ ਭਗਤ ਦਾ ਆਪਣੇ ਖੁਦਾ ਦੇ ਨਾਲ, ਇੱਕ ਪੁਜਾਰੀ ਦਾ ਆਪਣੇ ਖੁਦਾ ਦੇ ਨਾਲ, ਇੱਕ ਪ੍ਰਸਤਿਸ਼ ਕਰਨ ਵਾਲੇ ਦਾ ਆਪਣੇ ਖੁਦਾ ਦੇ ਨਾਲ। ਇਸ ਤਰ੍ਹਾਂ ਵਾ ਕਿ ਉਹਨਾਂ ਦੇ ਵਿੱਚ ਦੂਰੀ ਆ, ਉਹਨਾਂ ਦਾ ਕੋਈ ਰਿਸ਼ਤਾ ਹੈ ਨਹੀਂ ਗਾ। ਲੇਕਿਨ ਯਿਸੂ ਮਸੀਹ ਨੇ ਕੀ ਕਿਹਾ ਸੀ ਕਿ ਰਾਹ ਤੇ ਹੱਕ ਤੇ ਜ਼ਿੰਦਗੀ ਮੈਂ ਵਾਂ, ਕੋਈ ਮੇਰੇ ਬਗੈਰ ਬਾਪ ਦੇ ਕੋਲ ਨਹੀਂ ਜਾ ਸਕਦਾ। ਯਿਸੂ ਮਸੀਹ ਆ ਜਿਹੜਾ ਇਨਸਾਨ ਤੇ ਖੁਦਾ ਦੇ ਦਰਮਿਆਨ ਸਾਡਾ ਕੀ ਆ? ਦਰਮਿਆਨੀ ਆ, ਜਿਹਨੇ ਸਾਡੀ ਸੁਲਾਹ ਕਰਾਈ ਆ, ਜਿਹਨੇ ਸਾਨੂੰ ਇਹ ਹੱਕ ਬਖਸ਼ਿਆ ਵਾ। ਇਹਦੇ ਲਈ ਮੇਰੇ ਨਾਲ ਇੱਕ ਹਵਾਲਾ ਦੇਖੋ ਕਿ ਹੱਕ ਕਿਵੇਂ ਬਖਸ਼ਿਆ ਗਿਆ ਸਾਨੂੰ, ਅਸਾਂ ਕੀ ਕੀਤਾ ਵਾ। ਯੋਹੰਨਾ ਦੀ ਅੰਜੀਲ ਪਹਿਲਾ ਬਾਪ ਉਹਦੀ 12 ਆਇਤ। ਯਿਸੂ ਮਸੀਹ ਇਸ ਦੁਨੀਆਂ ਤੇ ਆਇਆ, ਯਿਸੂ ਮਸੀਹ ਦੇ ਮੂੰਹ ਦੇ ਅਲਫਾਜ਼ ਆ, ਤੇ ਯਿਸੂ ਮਸੀਹ ਨੇ ਕੀ ਕਿਹਾ? 12 ਆਇਤ ਚ ਲਿਖਿਆ, ਲੇਕਿਨ ਜਿਤਨੋ ਨੇ ਉਸੇ ਕਬੂਲ ਕੀਆ, ਯਾਨੀ ਕਿ ਜਿੰਨਿਆਂ ਨੇ ਵੀ ਯਿਸੂ ਮਸੀਹ ਨੂੰ ਕਬੂਲ ਕੀਤਾ, ਜਿੰਨਿਆਂ ਨੇ ਵੀ ਯਿਸੂ ਮਸੀਹ ਦਾ ਯਕੀਨ ਕੀਤਾ, ਉਸਨੇ ਉਨਹੇ ਯਾਨੀ ਕਿ ਉਹਨਾਂ ਤਮਾਮ ਲੋਕਾਂ ਨੂੰ ਖੁਦਾ ਕੇ ਫਰਜ਼ੰਦ ਬਣਨੇ ਕਾ ਹੱਕ ਬਖਸ਼ਾ। ਖੁਦਾ ਦੇ ਬੇਟੇ, ਖੁਦਾ ਦੇ ਕੀ ਕਹਿੰਦੇ ਕਿ ਫਰਜ਼ੰਦ ਬਣਨ ਦਾ ਕੀ ਦਿੱਤਾ? ਹੱਕ ਦਿੱਤਾ, ਇਖਤਿਆਰ ਦਿੱਤਾ, ਕੁਵਤ ਦਿੱਤੀ, ਕੁਦਰਤ ਦੇ ਦਿੱਤੀ, ਕੁਦਰਤ ਬਖਸ਼ ਦਿੱਤੀ। ਤੇ ਕਿਹਨਾਂ ਨੂੰ? ਯਾਨੀ ਉਨਹੇ, ਉਹਨਾਂ ਹੀ ਲੋਕਾਂ ਨੂੰ ਜੋ ਉਸਕੇ ਨਾਮ ਪਰ ਈਮਾਨ ਲਾਤੇ ਹੈ। ਤੇ ਇਹ ਹੱਕ ਕਿਹਨਾਂ ਨੂੰ ਹਾਸਲ ਆ? ਇਮਾਨਦਾਰਾਂ ਨੂੰ। ਮੇਰੇ ਨਾਲ ਇੱਕ ਹੋਰ ਹਵਾਲਾ ਦੇਖੋ, ਗਲਤੀਓ ਦੇ ਖਾਤ ਦੇ ਵਿੱਚ ਵੀ ਪਾਲੂ ਰਸੂਲ ਕਹਿੰਦਾ ਵਾ, ਗਲਤੀਓ 4:6 ਆਇਤ, ਇਹਦੇ ਵਿੱਚ ਵੀ ਖੁਦਾ ਦਾ ਬੰਦਾ ਪਾਲੂ ਰਸੂਲ ਸਾਨੂੰ ਸਿਖਾਉਂਦਿਆਂ ਹੋਇਆ ਕਹਿੰਦਾ ਕਿ ਸਾਡਾ ਰਿਸ਼ਤਾ ਕੀ ਆ। 6 ਆਇਤ ਚ ਲਿਖਿਆ, ਔਰ ਚੂੰਕਿ ਤੁਮ ਬੇਟੇ ਹੋ, ਕਹਿੰਦਾ ਕਿ ਤੁਹਾਨੂੰ ਯਾਦ ਰੱਖਣ ਦੀ ਜ਼ਰੂਰਤ ਆ ਕਿ ਹਾਂ ਤੁਸੀਂ ਬੇਟੇ ਹੋ, ਇਸ ਲਈ ਖੁਦਾ ਨੇ ਆਪਣੇ ਬੇਟੇ ਕਾ ਰੂਹ ਤੁਮਾਰੇ ਦਿਲੋਂ ਮੇਂ ਭੇਜਾ। ਇਸੇ ਲਈ ਖੁਦਾ ਦਾ ਪਾਕ ਰੂਹ ਸਾਡੇ ਅੰਦਰਾਂ ਦਿਲਾਂ ਦੇ ਵਿੱਚ ਵੱਸਦਾ ਵਾ, ਸਾਡੇ ਅੰਦਰ ਵੱਸਦਾ ਵਾ। ਇਸੇ ਲਈ ਖੁਦਾ ਪਾਕ ਰੂਹ ਸਾਨੂੰ ਦਿੱਤਾ ਗਿਆ ਵਾ ਕਿ ਅਸੀਂ ਕਹਿ ਸਕੀਏ ਹਮਾਰੇ ਦਿਲੋਂ ਮੇਂ ਭੇਜਾ ਜੋ ਅੱਬਾ ਯਾਨੀ ਐ ਬਾਪ ਕਹਿ ਕਰ ਪੁਕਾਰਤਾ ਹੈ। ਸਾਦਾ ਲਫ਼ਜ਼ਾਂ 'ਚ ਪਾਲੂਸ ਰਸੂਲ ਕਹਿੰਦਾ ਕਿ ਤੁਸੀਂ ਖੁਦਾ ਦੇ ਬੇਟੇ ਹੋ ਤੇ ਇਹ ਖੁਦਾ ਨੇ ਆਪਣੇ ਬੇਟੇ ਦੇ ਰੂਹ ਦੇ ਵਸੀਲੇ ਨਾਲ ਯਾਨੀ ਕਿ ਰੂਹੁਲ ਕੁਦਸ ਨਾਲ ਮੁਮਕਿਨ ਕੀਤਾ ਵਾ। ਇਸ ਲਈ ਤੁਹਾਨੂੰ ਇਹ ਹੱਕ ਮਿਲਿਆ, ਤੁਸੀਂ ਖੁਦਾ ਬਾਪ ਨੂੰ ਅੱਬਾ, ਅੱਬਾ ਦਾ ਲਫ਼ਜ਼ ਅਸੀਂ ਸਾਰੇ ਜਾਣਦੇ ਹਾਂ, ਅਸੀਂ ਸਾਡੀ ਉਰਦੂ ਜ਼ਬਾਨ 'ਚ ਇਸਤੇਮਾਲ ਕਰਦੇ ਹਾਂ। ਅੱਬਾ ਯਾਨੀ ਕਿ ਬੜਾ ਨਜ਼ਦੀਕੀ ਰਿਸ਼ਤਾ, ਬੜਾ ਕੀ ਕਹਿੰਦੇ ਕਿ ਲਾਡ ਦੇ ਨਾਲ ਅਸੀਂ ਕਹਿੰਦੇ ਹਾਂ ਅੱਬਾ। ਤੇ ਖੁਦਾ ਨੂੰ ਸਾਨੂੰ ਇਹ ਕਹਿਣ ਦਾ ਹੱਕ ਬਖਸ਼ਿਆ ਗਿਆ, ਅੱਬਾ ਯਾਨੀ ਕਿ ਐ ਬਾਪ ਕਹਿਣ ਦਾ ਹੱਕ ਬਖਸ਼ਿਆ ਗਿਆ ਵਾ। 7 ਆਇਤ, ਬਸ ਅਬ ਤੁਮ ਗੁਲਾਮ ਨਹੀਂ, ਅਸੀਂ ਹੁਣ ਗੁਲਾਮ ਨਹੀਂ ਰਹੇ, ਅਸੀਂ ਹੁਣ ਖੁਦਾ ਤੋਂ ਜੁਦਾ ਨਹੀਂ ਰਹੇ, ਅਸੀਂ ਖੁਦਾ ਤੋਂ ਕੀ ਕਹਿੰਦੇ ਕਿ ਦੂਰ ਨਹੀਂ ਗਏ। ਪਾਲੂਸ ਕਹਿੰਦਾ ਅਬ ਤੁਮ ਗੁਲਾਮ ਨਹੀਂ ਰਹੇ ਬਲਕਿ پس اب تو غلام نہیں بلکہ بیٹا ہے، اور جب بیٹا ہے تو خدا کے وسیلہ سے وارث بھی ہے۔ دیکھیا پالوس اصول مسلسل طور تے گل یاد دلاؤنا چاہندا گلتیاں دے کلیسیاں نوں وی، اسی طرح افسس دے کلیسیاں نوں وی، تے اج میں تانوں وی یاد دلاؤنا چاہندا کہ اے ساڈا رشتہ خدا دے نال آ، تے اسی لارڈ دے نال بڑے سونے تے چنگے رشتے دے وسیلے نال اسی کہہ سکدے ہاں ابا جی، خدا باپ نوں ابا کہہ سکدے ہاں۔ ایتھے ہی نہیں بلکہ رومیو 8 باپ دے وچ وی پالوس رسول اس گل نوں کہندا وا، رومیو 8 باپ اودی جدوں سی 15ویں آیت نوں کہ دیکھدے ہاں تے اودے وچ وی یہی گل پالوس رسول کہندا وا، کیونکہ تم کو غلامی کی روح نہیں ملی جس سے پھر ڈر پیدا ہو، بلکہ لے پالک ہونے کی روح ملی، یعنی کہ لے کے پالے ہوئے بیٹیاں دا اختیار ملیا، جس سے ہم ابا یعنی اے باپ کہہ کر پکارتے ہیں۔ پھر وہی گل کہ خدا دا بندہ پالوس کہندا کہ سانو یہ حق بخشا گیا، اسی پہلے خدا تو دور سی، اسی پہلے خدا دی نسل نہیں سی، اسی پہلے خدا دے نال کوئی رشتہ نہیں رکھدے ہوندے سی، اسی خدا دے دشمن سی، اسی اج نبی سی، لیکن ہن کی کہندا میں تانوں سلام پیش کرنا چاہ رہا ہاں اس رشتے دی بنیاد تے، جس بنیاد تے اج میں تے تسی ایک دوجے دے بھن بھراواں روحانی طور تے اس امریکہ دے رہن والے لوگ جڑے تانوں نہ کدی ملے آ، جنہاں نے نہ کدی تانوں دیکھیا وا، نہ کدی تہاڈی آواز سنی آ، اوناں دا رشتہ تہاڈا تے اوناں دا رشتہ یسوع مسیح دے وچ کی آ، بھن بھراواں دا خون دے رشتے نالوں وی زیادہ مضبوط رشتہ۔ تے پالوس یہی یاد دلاونا چاہندا وا کہ ہمارے باپ خدا اور خداوند یسوع مسیح کی طرف سے، یعنی کہ خدا باپ دی برکت، خداوند یسوع مسیح دی برکت تے یسوع مسیح دی سلامتی سانو ساریاں نوں حاصل ہوندی رہے۔ کتنا پیارا خدا دا پیار آ ساڈے لئی، کہ اسی پہلے اودے دشمن سی، اونے ساڈے نال صلح کیتی، اسی کہہ سکدے ہاں کہ لا وارث سی، اونے سانو اپنا میراث تے وارث بنایا، ساڈے نام دے نال کوئی ایسا نام نہیں سی، اونے ساڈے نام دے نال اپنا نام جوڑیا۔ تے پالوس رسول یہ سانو سکھاونا چاہندا، اے ہمارے باپ، تانو چیتا ہوئے گا یسوع مسیح نے بھی یہ گل کہی آ، جدوں یسوع مسیح نے اپنے شاگرداں نوں دعائے ربانی سکھائی آ، تے یسوع مسیح نے کہا جدوں تسی دعا کرنی آ تہاڈا رشتہ کی آ، کیونکہ یسوع مسیح دے شاگرد یوحنا دے شاگرداں دیکھدے سی تے او دعا کردے سی اپنے طریقے نال، فریسیاں دے شاگرداں دیکھدے سی او دعا کردے سی اپنے طریقے نال، جویں اس وقت دے فریسیاں نے انہاں نوں سکھایا سی۔ لیکن وقت آیا کہ یسوع مسیح نوں جو دعا کردے دیکھیا او دے شاگرداں نے، تے شاگرداں نے پوچھیا کہ سانو وی دعا کرنا سکھا، تے یسوع مسیح نے کی کہا سی کہ جدوں تسی دعا کرنی ہے تے کی کہنا وا، اے ہمارے باپ تو جو آسمان پر ہے، یعنی کہ خداوند یسوع مسیح نے نہیں کیا کہ تسی کہنا او خدا تو کتے دور بیٹھا وا تے اسی ڈردے پئے ہاں یا اسی تینو جان دینی، خداوند یسوع مسیح چاہندا وا اسی اس خدا نو جانیے، خداوند یسوع مسیح چاہندا اسی اس خدا نال رشتہ بنائیے، حالانکہ خدا خود چاہندا وا سانا رشتہ او قریبی قائم کرے، لیکن ایدے لئی پہل سانو کرن دی ضرورت آ۔ خدا نے پہل کر دتی آ، انہیں محبت کیتی، انہیں اپنا بیٹا بھیجیا، راستہ صاف کر دتا، دیوار گھرا دتی آ، سانو ہن ضرورت آ ہر روز اس ابا یعنی کہ خدا باپ دے سامنے جان دی۔ تسی اپنی زندگی چ دیکھیا ہونا وا پوتیاں دوتیاں والے ہو، بھن بھراواں والے ہو، باپ بھی ہو، بیٹے بھی ہو، تہاڈا آپس چ اپنے ابے نال کیسا لاڑ آ، لاڑ دے نال جوب چ پیسے بھی کڑ لیندے، لاڑ دے نال سر نوں وی ہتھ لاؤندے، لاڑ دے نال مچھاں وی ہتھ لاؤندے۔ خدا چاہندا وا ایسے، ان نالوں وی زیادہ نزدیکی رشتہ خدا چاہندا ساڈے نال، تے اس لئی سانو اس لفظ دی سچائی نوں گہرائی نوں سکھن دی ضرورت آ، تے ایتے یقین کرن دی ضرورت ہے، اے ہمارے باپ خدا، تے اسی او دے بیٹے تے بیٹیاں وا، اس گل تے سانو یقین رکھن دی ضرورت آ ਇਸ ਗੱਲ ਤੇ ਅਸੀਂ ਯਕੀਨ ਰੱਖ ਸਕਦੇ ਹਾਂ ਜਦੋਂ ਸਾਡੀ ਜ਼ਿੰਦਗੀ 'ਚ ਮੁਸੀਬਤ ਦਾ ਤੂਫਾਨ ਆਵੇ, ਸਾਡੀ ਜ਼ਿੰਦਗੀ 'ਚ ਜਦੋਂ ਪਰੇਸ਼ਾਨੀ ਦੀ ਹਨੇਰੀ ਚੱਲੇ, ਸਾਡੀ ਜ਼ਿੰਦਗੀ 'ਚ ਜਦੋਂ ਸਾਡੇ ਰਾਸਤੇ ਗੁੰਮਰਾਹ ਹੋ ਜਾਣ, ਸਾਡੀ ਜ਼ਿੰਦਗੀ 'ਚ ਜਦੋਂ ਅਸੀਂ ਬੇਉਮੀਦ ਹੋ ਜਾਈਏ, ਸਾਡੀ ਜ਼ਿੰਦਗੀ 'ਚ ਜਦੋਂ ਅਸੀਂ ਦੇਖੀਏ ਕਿ ਹੁਣ ਬਈ ਕੋਈ ਜ਼ਰੀਆ ਨਹੀਂ ਰਹਿ ਗਿਆ, ਅਸੀਂ ਖੁਦਾ ਬਾਪ ਨੂੰ ਪੁਕਾਰ ਸਕਦੇ ਹਾਂ। ਉਹ ਹਰ ਵੇਲੇ ਸਾਡੀ ਆਵਾਜ਼ ਸੁਣਨ ਨੂੰ ਤਿਆਰ ਆ, ਕਿਉਂਕਿ ਉਹ ਖੁਦਾ ਇਸਰਾਇਲ ਦਾ ਖੁਦਾ ਨਾ ਸੌਂਦਾ ਵਾ, ਨਾ ਥੱਕਦਾ ਵਾ, ਤੇ ਨਾ ਹੀ ਗਲਾਟੇ ਲੈਂਦਾ ਵਾ। ਉਹ ਹਰ ਵੇਲੇ ਸਾਡੇ ਵੱਲ ਤੱਕਦਾ ਰਹਿੰਦਾ ਵਾ, ਉਹ ਹਰ ਵੇਲੇ ਸਾਨੂੰ ਦੇਖਦਾ ਰਹਿੰਦਾ ਵਾ, ਕਿਉਂਕਿ ਉਹ ਸਾਨੂੰ ਮੁਹੱਬਤ ਕਰਦਾ ਵਾ, ਤੇ ਐਸੀ ਹੀ ਮੁਹੱਬਤ ਸਾਡੇ ਕੋਲੋਂ ਚਾਹੁੰਦਾ ਵਾ। ਸੋ ਅੱਜ ਦੇ ਦਿਨ ਦੇ ਵਿੱਚ ਸਾਡੇ ਲਈ ਇਹ ਦਾਵਤ ਆ, ਸਾਡੇ ਲਈ ਕੀ ਕਹਿੰਦੇ ਕਿ ਚੈਲੰਜ ਆ, ਜਾਂ ਕਹਿੰਦੇ ਕਿ ਇਹ ਕੀ ਕਹਿੰਦੇ ਕਿ ਲਲਕਾਰ ਆ, ਅੱਜ ਅਸੀਂ ਯਿਸੂ ਮਸੀਹ ਨੂੰ ਕਿੰਨਾ ਜਾਂ ਕਿਸ ਤਰ੍ਹਾਂ ਪਿਆਰ ਕਰਨਾ ਵਾ। ਆਓ ਅਸੀਂ ਖੁਦਾ ਦੇ ਹਜ਼ੂਰ ਚੁਕੀਏ। ਖੁਦਾ ਬਾਪ, ਹਮ ਤੇਰਾ ਸ਼ੁਕਰ ਕਰਤੇ ਹੈ ਤੇਰੀ ਮੁਹੱਬਤ ਕੇ ਲੀਏ, ਕਿ ਤੂੰ ਹਰ ਬਾਰ ਪਹਿਲ ਕਰਤਾ ਹੈ ਹਮਸੇ ਮੁਹੱਬਤ ਕਰਨੇ ਕੇ ਲੀਏ। ਹਮੇ ਵੀ ਕੁਵਤ ਔਰ ਤਾਕਤ ਦੇ ਕਿ ਹਮ ਹਰ ਰੋਜ਼ ਤੁਸੇ ਮੁਹੱਬਤ ਕਰੇਂ, ਖਾਸ ਕਰ ਆਪਣੀ ਮੁਸੀਬਤ, ਦੁੱਖ, ਤਕਲੀਫ, ਪਰੇਸ਼ਾਨੀ ਮੇਂ। ਜਿਸ ਤਰ੍ਹਾਂ ਤੇਰੇ ਬੇਟੇ ਨੇ ਤੁਝੇ ਪੁਕਾਰਾ ਐ ਬਾਪ, ਇਸੀ ਤਰ੍ਹਾਂ ਹਮ ਵੀ ਤੁਝੇ ਖੁਦਾਮ ਖੁਦਾ ਬਾਪ ਕਹਿਕਰ ਆਪਣੀ ਮੁਸ਼ਕਲਾਤ ਮੇਂ ਪੁਕਾਰੇਂ। ਆਏ ਹੋਏ ਤਮਾਮ ਬਜ਼ੁਰਗੋਂ ਕੇ ਲੀਏ, ਬੱਚੋਂ ਕੇ ਲੀਏ, ਮਾਓਂ ਕੇ ਲੀਏ, ਬਹਿਨੋਂ ਕੇ ਲੀਏ, ਉਨਕੀ ਜੋ ਵੀ ਮੁਸ਼ਕਲਾਤ ਹੈ ਖੁਦਾਵੰਦ, ਇਸ ਲਫ਼ਜ਼ ਕੇ ਵਸੀਲਾ ਸੇ ਖੁਦਾਮ ਖੁਦਾ ਜੋ ਹਮਨੇ ਸੀਖਾ ਹੈ, ਸਭ ਕੋ ਬੜੀ ਬਰਕਤ ਦੇ। ਯਿਸੂ ਮਸੀਹ ਕੇ ਨਾਮ ਮੇਂ ਦੁਆ ਮਾਂਗਤੇ ਹੈਂ, ਆਮੇਨ।